ਖਾਸ ਖਾਸ ਖਬਰਾਂ। 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ 24 ਜੂਨ ਤੋਂ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਹੀਨੇ ਦੀ 14 ਤਰੀਕ ਨੂੰ ਆਉਣ ਵਾਲੇ G7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤ ਇਟਲੀ ਜਾਣਗੇ। ਕੁਵੈਤ ਸ਼ਹਿਰ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਵਿਚ 40 ਤੋਂ ਵੱਧ ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ। ਪ੍ਰਧਾਨ ਮੰਤਰੀ ਨੇ ਘਟਨਾ ਤੇ ਅਫਸੋਸ ਪ੍ਰਗਟ ਕੀਤੈ ਤੇ ਭਾਰਤੀ ਫੌਜ ਨੇ ਕਰਗਿਲ ਯੁੱਧ ਦੀ ਜਿੱਤ ਦੀ 25ਵੀਂ ਵਰ੍ਹੇਗੰਢ ਦੀ ਯਾਦ ਵਜੋਂ ਪੈਨ ਇੰਡੀਆ ਮੋਟਰਸਾਈਕਲ ਮੁਹਿੰਮ ਦੀ ਅੱਜ ਕੀਤੀ ਸ਼ੁਰੂਆਤ। 18ਵੀਂ ਲੋਕ ਸਭਾ ਦਾ ਪਹਿਲਾ ਸਮਾਗਮ ਇਸ ਮਹੀਨੇ ਦੀ 24 ਤਰੀਕ ਤੋਂ ਬੁਲਾਇਆ ਗਿਆ। ਇਜਲਾਸ ਦੌਰਾਨ ਨਵੇਂ ਚੁਣੇ ਗਏ ਮੈਂਬਰਾਂ ਦੀ ਸਹੁੰ, ਸਪੀਕਰ ਦੀ ਚੋਣ ਤੇ ਰਾਸ਼ਟਰਪਤੀ ਦਾ ਭਾਸ਼ਣ ਹੋਏਗਾ। ਰਾਜ ਸਭਾ ਦਾ 264ਵਾਂ ਸਮਾਗਮ ਇਸ ਮਹੀਨੇ ਦੀ 27 ਤਰੀਕ ਨੂੰ ਸ਼ੁਰੂ ਹੋਏਗਾ ਅਤੇ ਸੰਸਦ ਦਾ ਸਮਾਗਮ ਅਗਲੇ ਮਹੀਨੇ ਦੀ 3 ਤਰੀਕ ਨੂੰ ਖਤਮ ਹੋਏਗਾ। ਕੇਂਦਰੀ ਸੰਸਦੀ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਹੁਣ ਦੇਸ਼ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸੰਸਦ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕਰਨ ਲਈ ਸਹੀ ਮੰਚ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਹੀਨੇ ਦੀ 14 ਤਰੀਕ ਨੂੰ ਹੋਣ ਵਾਲੇ G7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਭਲਕੇ ਇਟਲੀ ਦੇ ਅਪੂਲੀ ਅਤੇ ਦੌਰੇ ਤੇ ਜਾਣਗੇ। ਵਿਦੇਸ਼ ਸਕੱਤਰ ਵੀ ਨੇ ਕਵਾਤਰਾ ਨੇ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੂੰ ਇਕ ਆਊਟਰੀਚ ਦੇਸ਼ ਵਜੋਂ ਸੱਦਾ ਦਿੱਤਾ ਗਿਐ। ਉਨ੍ਹਾਂ ਕਿਹਾ ਕਿ ਲਗਾਤਾਰ 3ਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਦੌਰਾ ਭਾਰਤ ਦੇ ਨਾਲ ਨਾਲ ਆਲਮੀ ਦੱਖਣ ਲਈ ਵੀ ਮਹੱਤਵਪੂਰਨ ਮੁੱਦਿਆਂ ਤੇ G7 ਸਿਖਰ ਸੰਮੇਲਨ ਵਿਚ ਮੌਜੂਦ ਹੋਰ ਵਿਸ਼ਵ ਨੇਤਾਵਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰੇਗਾ। G7 ਸਿਖਰ ਸੰਮੇਲਨ ਵਿਚ ਭਾਰਤ ਦੀ ਇਹ 11ਵੀਂ ਸ਼ਮੂਲੀਅਤ ਹੋਵੇਗੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲਗਾਤਾਰ 5ਵੀਂ ਭਾਗੀਦਾਰੀ। 14 ਜੂਨ ਨੂੰ ਪ੍ਰਧਾਨ ਮੰਤਰੀ ਆਊਟਰੀਚ ਸੈਸ਼ਨ ਵਿਚ ਹਿੱਸਾ ਲੈਣਗੇ। ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ G7 ਦੇ ਨੇਤਾਵਾਂ ਨਾਲ ਦਵਲੀਆਂ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ। ਸ੍ਰੀ ਮੋਦੀ ਆਪਣੇ ਇਟਾਲੀਅਨ ਹਮਰੁਤਬਾ ਜਿਓਰਜੀਆ ਮੇਲੋਨੀ ਨਾਲ ਮੀਟਿੰਗ ਕਰਨਗੇ। ਦੋਹਾਂ ਪ੍ਰਧਾਨ ਮੰਤਰੀਆਂ ਦੀ ਪਿਛਲੇ ਸਾਲ ਅਬੂਧਾਬੀ ਵਿਚ COP28 ਸੰਮੇਲਨ ਦੌਰਾਨ ਆਖਰੀ ਵਾਰ ਮੁਲਾਕਾਤ ਹੋਈ ਸੀ। ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਸਵਿਟਜ਼ਰਲੈਂਡ ਵਿਚ ਹੋਣ ਵਾਲੇ ਯੁਕਰੇਨ ਸ਼ਾਂਤੀ ਸੰਮੇਲਨ ਵਿਚ ਉਚਿਤ ਪੱਧਰ ਤੇ ਹਿੱਸਾ ਲਵੇਗਾ। ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਮਹੀਨੇ ਸਵਿਟਜ਼ਰਲੈਂਡ ਵੱਲੋਂ ਕਰਵਾਏ ਜਾ ਰਹੇ ਯੁਕਰੇਨ ਸ਼ਾਂਤੀ ਸੰਮੇਲਨ ਵਿਚ ਲਗਭਗ 90 ਦੇਸ਼ ਹਿੱਸਾ ਲੈਣਗੇ। ਕੁਵੈਤ ਦੇ ਮੰਗਾਵ ਸ਼ਹਿਰ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਰਹਿਸ਼ ਵਾਲੀ 6 ਮੰਜ਼ਿਲਾ ਇਮਾਰਤ ਵਿਚ ਲੱਗੀ ਭਿਆਨਕ ਅੱਗ ਨੇ ਅੱਜ ਤੜਕੇ 40 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਤੇ ਦਰਜਨਾਂ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਅੱਗ ਇਕ ਰਸੋਈ ਵਿਚ ਸ਼ੁਰੂ ਹੋਈ ਤੇ ਤੇਜ਼ੀ ਨਾਲ ਇਮਾਰਤ ਵਿਚ ਫੈਲ ਗਈ। ਮ੍ਰਿਤਕਾਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ ਨੇ, ਜਿਨ੍ਹਾਂ ਵਿਚ 5 ਕੇਰਲ ਦੇ ਨੇ। ਇਸ ਇਮਾਰਤ ਵਿਚ ਲਗਭਗ 195 ਮਜ਼ਦੂਰ ਰਹਿੰਦੇ ਨੇ, ਜਿਨ੍ਹਾਂ ਵਿਚ ਬਹੁਤ ਸਾਰੇ ਕੇਰਲ ਅਤੇ ਤਮਿਲਨਾਡੂ ਦੇ ਨੇ। ਮਲਿਆਲੀ ਕਾਰੋਬਾਰੀ ਕੇਜੀ ਅਬਰਾਹਮ ਦੀ ਅਗਵਾਈ ਵਾਲੀ ਕੰਪਨੀ NVTC ਸਮੂਹ ਦੀ ਮਲਕੀਅਤ ਹੈ। ਕੁਵੈਤ ਵਿਚ ਭਾਰਤੀ ਦੂਤਾਵਾਸ ਨੇ ਜਾਣਕਾਰੀ ਮੰਗਣ ਵਾਲਿਆਂ ਲਈ ਇਕ ਹੈਲਪਲਾਈਨ ਨੰਬਰ 9 965 055 05 246 ਸਥਾਪਿਤ ਕੀਤਾ। ਨੰਬਰ ਇਕ ਵਾਰ ਫਿਰ ਸੁਣ ਲਓ, 9 65 655 05 246। ਹੈਲਪਲਾਈਨ ਤੇ ਫੋਨ, ਵਟਸਐਪ ਕਾਲਾਂ ਤੇ ਸੰਦੇਸ਼ਾਂ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ। ਕੁਵੈਤ ਵਿਚ ਭਾਰਤ ਦੇ ਰਾਜਦੂਤ ਆਦਰਸ਼ ਸਵੈਕਾ ਨੇ ਮੁਬਾਰਕ ਅਲ ਕਬੀਰ ਹਸਪਤਾਲ, ਫਰਮਾਨੀਆ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਅੱਗ ਵਿਚ ਜ਼ਖਮੀ ਮਜ਼ਦੂਰਾਂ ਨੂੰ ਦਾਖਲ ਕਰਾਇਆ ਗਿਆ। ਇਨ੍ਹਾਂ ਵਿਚੋਂ 10 ਵਰਕਰਾਂ ਨੂੰ ਅੱਜ ਛੁੱਟੀ ਮਿਲਣ ਦੀ ਉਮੀਦ ਹੈ, ਜਦੋਂ ਕਿ ਇਕ ਦੀ ਹਾਲਤ ਸਥਿਰ ਹੈ। ਰਾਜਦੂਤ ਨੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ MSC ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਰਾਜਦੂਤ ਸਵੈਕਾ ਨੇ ਸਥਿਤੀ ਦਾ ਮੁਲਾਂਕਣ ਕਰਨ ਲਈ ਮੰਗਾਂ ਵਿਚ ਅੱਗ ਲੱਗਣ ਦੀ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਭਾਰਤੀ ਦੂਤਾਵਾਸ ਜ਼ਰੂਰੀ ਕਾਰਵਾਈਆਂ ਤੇ ਐਮਰਜੈਂਸੀ ਡਾਕਟਰੀ ਦੇਖਭਾਲ ਪ੍ਰਦਾਨ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਕੁਵੈਤੀ ਕਾਨੂੰਨ ਲਾਗੂ ਕਰਨ, ਅੱਗ ਬੁਝਾਊ ਸੇਵਾਵਾਂ ਤੇ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਸਿਟੀ ਵਿਚ ਅੱਗ ਲੱਗਣ ਦੀ ਘਟਨਾ ਤੇ ਦੁੱਖ ਪ੍ਰਗਟ ਕੀਤਾ। ਆਪਣੇ ਸੰਦੇਸ਼ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ। ਉਨ੍ਹਾਂ ਜ਼ਖਮੀਆਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਵੈਤ ਵਿਚ ਭਾਰਤੀ ਦੂਤਾਵਾਸ ਸਥਿਤੀ ਤੇ ਨੇੜਿਓ ਨਿਗਰਾਨੀ ਕਰ ਰਿਹੈ ਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਉਥੋਂ ਦੇ ਅਧਿਕਾਰੀਆਂ ਨਾਲ ਕੰਮ ਕਰ ਰਿਹੈ। ਉਧਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਦੀ ਦੁਰਘਟਨਾ ਵਿਚ ਜ਼ਖਮੀ ਲੋਕਾਂ ਦੀ ਸਹਾਇਤਾ ਦੀ ਨਿਗਰਾਨੀ ਕਰਨ ਲਈ ਤੁਰੰਤ ਕੁਵੈਤ ਦੀ ਯਾਤਰਾ ਕਰ ਰਹੇ ਨੇ। ਉਹ ਘਟਨਾ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਭੇਜਣ ਲਈ ਸਥਾਨਕ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਉਧਰ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੁਵੈਤ ਸ਼ਹਿਰ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਉਤੇ ਡੂੰਘਾ ਦੁੱਖ ਪ੍ਰਗਟ ਕੀਤੈ, ਜਿਸ ਵਿਚ ਕਥਿਤ ਤੌਰ ਤੇ 40 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਦਰਜਨਾਂ ਜ਼ਖਮੀ ਹੋਏ ਨੇ। ਸ੍ਰੀ ਜੈਸ਼ੰਕਰ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਰਾਜਦੂਤ ਕੈਂਪ ਵਿਚ ਚਲੇ ਗਏ ਨੇ। ਸ੍ਰੀ ਜੈਸ਼ੰਕਰ ਨੇ ਭਰੋਸਾ ਦਿੱਤਾ ਕਿ ਕੁਵੈਤ ਵਿਚ ਭਾਰਤੀ ਦੂਤ ਸਹਿਵਾਸ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਿਸ਼ਵ ਭਰ ਵਿਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ। ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਫਰੀਦਕੋਟ ਤੇ ਮੋਹਾਲੀ ਤੋਂ ਯੋਗ ਮਾਹਰਾਂ ਅਤੇ ਲੋਕਾਂ ਦਾ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਲਈ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ।
ਪ੍ਰਿੰਸੀਪਲ ਗੁਰਮੀਤ ਸਿੰਘ, ਮੋਹਾਲੀ ਤੋਂ ਮੈਂ ਗੱਲ ਕਰ ਰਿਹਾ। ਪਿਛਲੇ 3-4 ਸਾਲਾਂ ਤੋਂ ਮੈਂ ਯੋਗ ਨਾਲ ਜੁੜਿਆ ਹੋਇਆ। ਉਹਨਾਂ ਰਾਹੀਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ। ਜਿੱਥੇ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਾਂ, ਉੱਥੇ ਯੋਗ ਰਾਹੀਂ ਅਸੀਂ ਮਾਨਸਿਕ ਤੌਰ ਤੇ ਵੀ ਤਕੜੇ ਹੁੰਦੇ ਹੈਗੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੋ ਜਿਹਾ ਵਾਤਾਵਰਨ ਹੈ, ਉਹਦੇ ਵਿੱਚ ਬਹੁਤ ਸਾਰੀਆਂ ਸਾਡੇ ਸਰੀਰਕ ਤੌਰ ਤੇ ਦਿੱਕਤਾਂ ਹੈਗੀਆਂ ਨੇ, ਉਹਨੂੰ ਠੀਕ ਰੱਖਣ ਖਾਤਰ ਇਹ ਬਹੁਤ ਵੱਡਾ ਇੱਕ ਸਾਡਾ ਕਾਰਗਰ ਹੈਗਾ। ਤੇ ਮੇਰਾ ਤਾਂ ਇਹੀ ਅਪੀਲ ਹੈਗੀ ਕਿ ਅਸੀਂ ਆਪਣੇ ਖਾਤਰ, ਆਪਣੇ ਸਿਹਤ ਖਾਤਰ, ਆਪਣੇ ਸਰੀਰ ਖਾਤਰ ਅਸੀਂ ਇਹਦੇ ਨਾਲ ਵੱਧ ਤੋਂ ਵੱਧ ਜੁੜੀਏ।
ਯੋਗੇਨ ਚਿੱਤਸਯ ਪਦੇਨ ਵਾਚਾ ਮਲਾਂ ਸਰੀਰਸਯ ਚ ਵੈਦਿਕੇਨ ਯੋਪਾਕਰੋਤੀ ਪ੍ਰਵਰਮ ਮੁਨੀਨਾਂ ਪਤੰਜਲੀਂ ਪ੍ਰਾਂਜਲੀ ਰਾਨ ਤੋਸਮੀ। ਮੈਂ ਮਧੂ ਗਾਂਧੀ, ਕੇਂਦਰੀ ਵਿਦਿਆਲੇ। ਪਿਛਲੇ 30 ਵਰਸ਼ੋਂ ਸੇ ਯੋਗ ਕਾ ਨਿਰੰਤਰ ਅਭਿਆਸ ਮੇਰੇ ਜੀਵਨ ਕਾ ਅਭਿਨੰਗ ਹੈ, ਜਿਸਕੇ ਕਾਰਨ ਮੈਂ ਸ਼ਾਰੀਰਿਕ ਵ ਮਾਨਸਿਕ ਤੌਰ ਪਰ ਪੂਰਨਤਾ ਸਵਸਥ ਹੂੰ ਕਿ ਯੋਗ ਕੋ ਜੀਵਨ ਕਾ ਏਕ ਹਿੱਸਾ ਬਣਾਏ, ਤਨ ਮਨ ਕੋ ਸਵਸਥ ਰੱਖੇ।
ਮੈਂ ਵਿਸ਼ਾਲ ਗੌਡ, ਐਡਵੋਕੇਟ। ਸਵਸਥ ਜੀਵਨ ਜੀਣਾ ਜ਼ਿੰਦਗੀ ਕੀ ਜਮਾ ਪੂੰਜੀ ਹੈ ਔਰ ਯੋਗ ਕਰਨਾ ਰੋਗ ਮੁਕਤ ਜੀਵਨ ਕੀ ਕੁੰਜੀ ਹੈ। ਵੋ ਕਹਤੇ ਹੈ ਨਾ, ਐਨ ਐਪਲ ਅ ਡੇ ਕੀਪਸ ਡਾਕਟਰ ਅਵੇ, ਬਟ ਇਨ ਰਿਐਲਿਟੀ ਇਟਸ ਅ ਯੋਗਾ ਅ ਡੇ ਕੀਪਸ ਡਾਕਟਰ ਅਵੇ।
ਦੇਸ਼ ਵਿਚ ਸਾਲ 1872 ਵਿਚ ਬਣੇ 3 ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣਗੇ। ਇਨ੍ਹਾਂ ਵਿਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਏ। ਜਿਨਸੀ ਜੁਰਮਾਨਾ ਨਜਿੱਠਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧ ਨਾਂ ਦਾ ਇਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਐ। ਮੋਗਾ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਨ੍ਹਾਂ ਕਾਨੂੰਨਾਂ ਨੂੰ ਬਾਰੇ ਕੀ ਕਹਿੰਦੇ ਨੇ, ਆਓ ਸੁਣਦੇ ਹਾਂ।
ਮੈਂ ਤੇਜਿੰਦਰ ਸਿੰਘ, ਐਡਵੋਕੇਟ, ਡਿਸਟ੍ਰਿਕਟ ਮੋਗਾ ਤੋਂ। ਭਾਰਤੀ ਦੰਡ ਯਾਫਤਾ ਜਾਂ ਇੰਡੀਅਨ ਪੀਨਲ ਕੋਡ ਦੇ ਤਹਿਤ ਜਿਹਨੂੰ 420 ਕਿਹਾ ਜਾਂਦਾ ਹੈ, ਜੇ ਇਸ ਧਾਰਾ ਦੀ ਗੱਲ ਕਰੀਏ ਤਾਂ ਇਸ ਧਾਰਾ ਨੂੰ ਹੁਣ ਇੱਕ ਨਵਾਂ ਨਾਮ ਦੇ ਦਿੱਤਾ ਗਿਆ, ਜਿਸ ਨੂੰ ਕਿ ਸੈਕਸ਼ਨ 318 ਦਾ ਨਾਮ ਦਿੱਤਾ ਗਿਆ ਹੈ, ਜੋ ਕਿ ਪਹਿਲਾਂ 420 ਹੁੰਦੀ ਸੀ, ਜਿਸ ਨੂੰ ਹੁਣ ਸੈਕਸ਼ਨ 318 ਦਾ ਨਾਮ ਦਿੱਤਾ ਗਿਆ ਹੈ। ਇਸ ਧਾਰਾ ਦਾ ਜੋ ਨਵੀਂ ਅਮਲ ਦੇ ਵਿੱਚ ਆਉਣ ਜਾ ਰਹੀ ਹੈ, ਉਹਦਾ ਅਸਰ ਬੜੇ ਹੀ ਵੱਖਰੇ ਰੂਪ ਦੇ ਵਿੱਚ ਦੇਖਣ ਨੂੰ ਮਿਲੂਗਾ। ਔਰ ਜੇ ਇਸ ਧਾਰਾ ਦੇ ਤਹਿਤ ਜੇ ਆਪਾਂ ਕਹੀਏ ਪਨਿਸ਼ਮੈਂਟ ਦੀ ਗੱਲ ਕਰੀਏ, ਪਹਿਲਾਂ 7 ਸਾਲ ਪਲੱਸ ਜੁਰਮਾਨਾ ਹੁੰਦੀ ਸੀ, ਹੁਣ 3 ਸਾਲ ਪਲੱਸ ਜੁਰਮਾਨਾ ਹੋਊਗਾ। ਸਭ ਤੋਂ ਵੱਡਾ ਜੋ ਫੈਕਟ ਇਸ ਦੇ ਵਿੱਚ ਦੇਖਣ ਵਾਲਾ ਆਉਂਦਾ ਹੈ ਕਿ ਇਹ ਧਾਰਾ ਪਹਿਲਾਂ 420 ਦੇ ਤਹਿਤ ਗੈਰ ਜਮਾਨਤੀ ਸੀ, ਜਿਸ ਦੀ ਕਿ ਜਮਾਨਤ ਹੋਣ ਯੋਗ ਨਾ ਸੀ ਕਾਨੂੰਨ ਦੇ ਮੁਤਾਬਕ, ਜੋ ਕਿ ਹੁਣ ਜਮਾਨਤੀ ਕਰ ਦਿੱਤੀ ਗਈ।
ਭਾਰਤੀ ਫੌਜ ਨੇ ਅੱਜ 1999 ਦੇ ਕਾਰਗਿਲ ਯੁੱਧ ਵਿਚ ਪਾਕਿਸਤਾਨ ਉਤੇ ਭਾਰਤ ਦੀ ਜਿੱਤ ਦੀ 25ਵੀਂ ਵਰ੍ਹੇਗੰਢ ਦੀ ਯਾਦ ਵਜੋਂ ਇਕ ਯਾਤਰਾ ਪੈਨ ਇੰਡੀਆ ਮੋਟਰਸਾਈਕਲ ਮੁਹਿੰਮ ਸ਼ੁਰੂ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਮੁਹਿੰਮ ਮਹੱਤਵਪੂਰਨ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਅਤੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਕੰਮ ਕਰਦੀ ਹੈ। 8 ਮੋਟਰਸਾਈਕਲ ਸਵਾਰਾਂ ਦੀਆਂ 3 ਟੀਮਾਂ ਨੇ ਦੇਸ਼ ਦੇ 3 ਕੋਨਿਆਂ, ਅਸਾਮ ਦੇ ਦਿਨਜਾਨ, ਗੁਜਰਾਤ ਦੇ ਦਵਾਰਕਾ ਅਤੇ ਤਮਿਲਨਾਡੂ ਦੇ ਧਨੁਸ਼ਕੋਡੀ ਤੋਂ ਇਸ ਇਤਿਹਾਸਕ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਇਕ ਭਿਆਨਕ ਹਾਦਸੇ ਵਿਚ ਰੇਤਨਾ ਭਰਿਆ ਟਰੱਕ ਬੇਕਾਬੂ ਹੋ ਕੇ ਇਕ ਝੁੱਗੀ ਉਪਰ ਡਿੱਗਣ ਨਾਲ ਇਕ ਪਰਿਵਾਰ ਦੇ 4 ਬੱਚਿਆਂ ਸਮੇਤ ਘੱਟੋ ਘੱਟ 8 ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹੇ ਦੇ ਮਲਾਮਨ ਇਲਾਕੇ ਵਿਚ ਵਾਪਰੀ, ਜਦੋਂ ਬੁੱਧਵਾਰ ਤੜਕੇ ਕਾਨਪੁਰ ਤੋਂ ਹਰਦੋਈ ਜਾ ਰਿਹਾ ਇਕ ਟਰੱਕ ਪਲਟ ਗਿਆ। ਇਹ ਝੁੱਗੀ ਨੱਤ ਭਾਈਚਾਰੇ ਦੇ ਮੈਂਬਰਾਂ ਦੀ ਸੀ, ਜਿਨ੍ਹਾਂ ਨੇ ਸੜਕ ਦੇ ਕਿਨਾਰੇ ਸਥਾਈ ਘਰ ਬਣਾਏ ਹੋਏ ਸਨ। ਹਾਦਸੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਇਲਾਕਾ ਨਿਵਾਸੀਆਂ ਅਤੇ JCB ਮਸ਼ੀਨ ਦੀ ਮਦਦ ਨਾਲ ਟਰੱਕ ਨੂੰ ਖੜਾ ਕਰਕੇ ਰੇਤ ਨੂੰ ਹਟਾਇਆ। ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ 24 ਜੂਨ ਤੋਂ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਹੀਨੇ ਦੀ 14 ਤਰੀਕ ਨੂੰ ਹੋਣ ਵਾਲੇ G7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਭਲਕੇ ਇਟਲੀ ਜਾਣਗੇ। ਕੁਵੈਤ ਸ਼ਹਿਰ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਵਿਚ 40 ਤੋਂ ਵੱਧ ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ। ਪ੍ਰਧਾਨ ਮੰਤਰੀ ਨੇ ਘਟਨਾ ਤੇ ਅਫਸੋਸ ਪ੍ਰਗਟ ਕੀਤੈ ਤੇ ਭਾਰਤੀ ਫੌਜ ਨੇ ਕਰਗਿਲ ਯੁੱਧ ਦੀ ਜਿੱਤ ਦੀ 25ਵੀਂ ਵਰ੍ਹੇਗੰਢ ਦੀ ਯਾਦ ਵਜੋਂ ਪੈਨ ਇੰਡੀਆ ਮੋਟਰਸਾਈਕਲ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।